ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਭਾਰਤ ਦੇ ਹਰ ਕੋਨੇ ਵਿੱਚ ਉਤਸਾਹ ਤੇ ਉਮੰਗ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਭਾਰਤ ਇੱਕ ਇਦਾਂ ਦਾ ਦੇਸ਼ ਹੈ ਕਿ 365 ਦਿਨ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਕੋਈ ਨਾ ਕੋਈ ਉਤਸਵ ਨਜ਼ਰ ਆਉਂਦਾ ਹੈ। ਦੂਰੋਂ ਦੇਖਣ ਵਾਲੇ ਨੂੰ ਤਾਂ ਇਹੀ ਲੱਗੇਗਾ ਕਿ ਭਾਰਤੀ ਜਨ ਜੀਵਨ ਉਤਸਵ ਦਾ ਦੂਜਾ ਨਾਂ ਹੈ, ਅਤੇ ਇਹ ਸੁਭਾਵਿਕ ਵੀ ਹੈ। ਵੇਦਕਾਲ ਤੋਂ ਹੁਣ ਤੱਕ ਭਾਰਤ ਵਿੱਚ ਜੋ ਤਿਉਹਾਰਾਂ ਦੀ ਪਰੰਪਰਾ ਰਹੀ ਹੈ, ਉਹ ਵਕਤ ਦੇ ਮੁਤਾਬਿਕ ਬਦਲਣ ਵਾਲੇ ਤਿਉਹਾਰ ਰਹੇ ਨੇ। ਕਾਲਬਾਈ ਉਤਸਵਾਂ ਨੂੰ ਖਤਮ ਕਰਨ ਦੀ ਹਿੰਮਤ ਅਸੀਂ ਦੇਖੀ ਹੈ, ਅਤੇ ਸਮੇਂ ਅਤੇ ਸਮਾਜ ਦੀ ਮੰਗ ਦੇ ਮੁਤਾਬਿਕ ਤਿਉਹਾਰਾਂ ਵਿੱਚ ਬਦਲਾਵਾਂ ਨੂੰ ਵੀ ਸਹਿਜ ਰੂਪ ਨਾਲ ਸਵੀਕਾਰ ਕੀਤਾ ਗਿਆ। ਪਰ ਇਹਨਾਂ ਸਾਰਿਆਂ ਵਿੱਚ ਇੱਕ ਗੱਲ ਅਸੀਂ ਚੰਗੀ ਤਰ੍ਹਾਂ ਦੇਖ ਸਕਦੇ ਹਾਂ ਕਿ ਭਾਰਤ ਦੇ ਤਿਉਹਾਰਾਂ ਦੀ ਇਹ ਪੂਰੀ ਯਾਤਰਾ, ਉਹਦੀ ਵਿਆਪਕਤਾ, ਉਹਦੀ ਗਹਿਰਾਈ, ਲੋਕਾਂ ਵਿੱਚ ਉਸ ਦੀ ਪਕੜ ਇੱਕ ਮੂਲ ਮੰਤਰ ਨਾਲ ਜੁੜੀ ਹੋਈ ਹੈ, ਨਿੱਜ ਨੂੰ ਸਮਸਤ ਵੱਲ ਲੈ ਜਾਣਾ, ਵਿਅਕਤੀ ਅਤੇ ਵਿਅਕਤਿਤਵ ਦਾ ਵਿਸਤਾਰ ਹੋਵੇ, ਆਪਣੀ ਸੀਮਿਤ ਸੋਚ ਦੇ ਦਾਇਰੇ ਨੂੰ ਸਮਾਜ ਤੋਂ ਬ੍ਰਹਿਮੰਡ ਤੱਕ ਵਿਸਤ੍ਰਿਤ ਕਰਨ ਦਾ ਉਪਰਾਲਾ ਹੋਵੇ, ਅਤੇ ਇਹ ਤਿਉਹਾਰਾਂ ਦੇ ਜ਼ਰੀਏ ਕਰਨਾ। ਭਾਰਤ ਦੇ ਤਿਉਹਾਰ ਕਦੇ ਖਾਣ ਪੀਣ ਦੀ ਮਹਿਫਿਲ ਵਰਗੇ ਦਿਸਦੇ ਨੇ, ਪਰ ਉਹਦੇ 'ਚ ਵੀ ਮੌਸਮ ਕਿੱਦਾਂ ਦਾ ਹੈ, ਕਿਸ ਮੌਸਮ 'ਚ ਕੀ ਖਾਣਾ ਚਾਹੀਦਾ, ਕਿਸਾਨਾਂ ਦੀ ਕਿਹੜੀ ਪੈਦਾਵਾਰ ਹੈ, ਉਸ ਪੈਦਾਵਾਰ ਨੂੰ ਤਿਉਹਾਰਾਂ ਵਿੱਚ ਤਬਦੀਲ ਕਰ ਦੇਣਾ, ਆਰੋਗਯ ਦੀ ਦ੍ਰਿਸ਼ਟੀ ਨਾਲ ਸੰਸਕਾਰਿਤ ਹੋਣਾ, ਇਹ ਸਾਰੀਆਂ ਗੱਲਾਂ ਸਾਡੇ ਪੂਰਵਜਾਂ ਨੇ ਬੜੇ ਵਿਗਿਆਨਿਕ ਢੰਗ ਨਾਲ ਤਿਉਹਾਰਾਂ ਵਿੱਚ ਸਮੇਟੀਆਂ ਨੇ। ਅੱਜ ਪੂਰਾ ਸੰਸਾਰ ਇਨਵਾਇਰਨਮੈਂਟ ਦੀ ਚਰਚਾ ਕਰਦਾ ਹੈ, ਪ੍ਰਕਿਰਤੀ ਵਿਨਾਸ਼ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਰਤ ਦੀ ਤਿਉਹਾਰਾਂ ਦੀ ਪਰੰਪਰਾ ਕੁਦਰਤ ਨਾਲ ਪ੍ਰੇਮ ਨੂੰ ਮਜ਼ਬੂਤ ਕਰਨ ਵਾਲੀ, ਬੱਚੇ ਤੋਂ ਲੈ ਕੇ ਹਰ ਵਿਅਕਤੀ ਨੂੰ ਸੰਸਕਾਰਿਤ ਕਰਨ ਵਾਲੀ ਰਹੀ ਹੈ। ਰੁੱਖ ਹੋਣ, ਪੌਦੇ ਹੋਣ, ਦਰਿਆ ਹੋਣ, ਪਸ਼ੂ ਹੋਣ, ਪੰਛੀ ਹੋਣ, ਪਰਬਤ ਹੋਣ, ਹਰ ਇੱਕ ਦੇ ਲਈ ਜ਼ਿੰਮੇਦਾਰੀ ਦਾ ਭਾਵ ਜਗਾਉਣ ਵਾਲੇ ਸਾਡੇ ਤਿਉਹਾਰ ਰਹੇ ਨੇ। ਅੱਜ ਕੱਲ੍ਹ ਤਾਂ ਅਸੀਂ ਲੋਕ ਸੰਡੇ ਨੂੰ ਛੁੱਟੀ ਮਨਾਉਂਦੇ ਹਾਂ, ਪਰ ਜਿਹੜੇ ਪੁਰਾਣੀ ਪੀੜ੍ਹੀ ਦੇ ਲੋਕ ਨੇ, ਮਜ਼ਦੂਰੀ ਕਰਨ ਵਾਲਾ ਵਰਗ ਹੈ, ਮਛੁਆਰੇ ਹੋਣ, ਤੁਸੀਂ ਵੇਖਿਆ ਹੋਏਗਾ ਸਦੀਆਂ ਤੋਂ ਸਾਡੇ ਇੱਥੇ ਪਰੰਪਰਾ ਸੀ ਪੂਰਨਮਾਸ਼ੀ ਅਤੇ ਮੱਸਿਆ 'ਤੇ ਛੁੱਟੀ ਮਨਾਉਣ ਦੀ। ਅਤੇ ਵਿਗਿਆਨ ਨੇ ਇਸ ਗੱਲ ਨੂੰ ਸਿੱਧ ਕੀਤਾ ਹੈ ਕਿ ਪੂਰਨਮਾਸ਼ੀ ਅਤੇ ਮੱਸਿਆ ਵਾਲੇ ਦਿਨ ਸਮੁੰਦਰ ਦੇ ਪਾਣੀ ਵਿੱਚ ਬਦਲਾਅ ਆਉਂਦਾ ਹੈ, ਕੁਦਰਤ 'ਤੇ ਬਹੁਤ ਸਾਰੀਆਂ ਚੀਜ਼ਾਂ ਦੇ ਪ੍ਰਭਾਵ ਹੁੰਦੇ ਨੇ, ਅਤੇ ਉਹ ਇਨਸਾਨੀ ਮਨ 'ਤੇ ਵੀ ਪ੍ਰਭਾਵ ਹੁੰਦਾ ਹੈ। ਸਾਡੇ ਇੱਥੇ ਛੁੱਟੀ ਵੀ ਬ੍ਰਹਿਮੰਡ ਅਤੇ ਵਿਗਿਆਨ ਨਾਲ ਜੋੜ ਕੇ ਮਨਾਉਣ ਦੀ ਪਰੰਪਰਾ ਵਿਕਸਿਤ ਹੋਈ ਸੀ। ਅੱਜ ਜਦੋਂ ਅਸੀਂ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਾਂ, ਜਿੱਦਾਂ ਮੈਂ ਕਿਹਾ, ਸਾਡਾ ਹਰ ਤਿਉਹਾਰ ਸਿੱਖਿਆਦਾਇਕ ਹੁੰਦਾ ਹੈ, ਸਿੱਖਿਆ ਬੋਧ ਲੈ ਕੇ ਆਉਂਦਾ ਹੈ। ਇਹ ਦੀਵਾਲੀ ਦਾ ਤਿਉਹਾਰ ਤਮਸੋ ਮਾਂ ਜਯੋਤਿਰਗਮੇ, ਹਨੇਰੇ ਤੋਂ ਚਾਨਣ ਵੱਲ ਜਾਣ ਦਾ ਇੱਕ ਸੁਨੇਹਾ ਦਿੰਦਾ ਹੈ। ਅਤੇ ਅੰਧਕਾਰ ਉਹ ਚਾਨਣ ਦੀ ਥੋੜ ਵਾਲਾ ਅੰਧਕਾਰ ਨਹੀਂ ਹੈ, ਸ਼ਰਧਾ ਦੀ ਕਮੀ ਦਾ ਅੰਧਕਾਰ, ਅਗਿਆਨ ਦਾ ਅੰਧਕਾਰ, ਗਰੀਬੀ ਦਾ ਅੰਧਕਾਰ, ਸਮਾਜਿਕ ਬੁਰਾਈਆਂ ਦਾ ਵੀ ਅੰਧਕਾਰ ਹੈ। ਦੀਵਾਲੀ ਦਾ ਦੀਵਾ ਬਾਲ ਕੇ ਸਮਾਜ ਦੋਸ਼ ਰੂਪੀ ਜਿਹੜਾ ਅੰਧਕਾਰ ਛਾਇਆ ਹੈ, ਵਿਅਕਤੀ ਦੋਸ਼ ਰੂਪੀ ਜਿਹੜਾ ਅੰਧਕਾਰ ਛਾਇਆ ਹੈ, ਉਹਦੇ ਤੋਂ ਵੀ ਮੁਕਤੀ, ਅਤੇ ਉਹੀ ਤਾਂ ਦੀਵਾਲੀ ਦਾ ਦੀਵਾ ਬਾਲ ਕੇ ਪ੍ਰਕਾਸ਼ ਪਹੁੰਚਾਉਣ ਦਾ ਤਿਉਹਾਰ ਬਣਦਾ ਹੈ। ਇੱਕ ਗੱਲ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ, ਤੁਸੀਂ ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਚ ਚਲੇ ਜਾਓ, ਅਮੀਰ ਤੋਂ ਅਮੀਰ ਦੇ ਘਰ ਚਲੇ ਜਾਓ, ਗਰੀਬ ਤੋਂ ਗਰੀਬ ਦੀ ਝੁੱਗੀ ਵਿੱਚ ਚਲੇ ਜਾਓ, ਦੀਵਾਲੀ ਦੇ ਤਿਉਹਾਰ ਵਿੱਚ ਹਰ ਪਰਿਵਾਰ ਵਿੱਚ ਸਵੱਛਤਾ ਦਾ ਅਭਿਆਨ ਚੱਲਦਾ ਦਿਖਾਈ ਦੇਵੇਗਾ। ਘਰ ਦੇ ਹਰ ਕੋਨੇ ਦੀ ਸਫਾਈ ਹੁੰਦੀ ਹੈ, ਗਰੀਬ ਕੋਲ ਜੋ ਮਿੱਟੀ ਦੇ ਭਾਂਡੇ ਹੋਣਗੇ ਤਾਂ ਉਹ ਮਿੱਟੀ ਦੇ ਭਾਂਡੇ ਵੀ ਚੰਗੀ ਤਰ੍ਹਾਂ ਸਾਫ਼ ਕਰੇਗਾ ਕਿ ਦੀਵਾਲੀ ਆ ਗਈ ਹੈ। ਦੀਵਾਲੀ ਸਵੱਛਤਾ ਦਾ ਅਭਿਆਨ ਵੀ ਹੈ, ਪਰ ਸਮੇਂ ਦੀ ਮੰਗ ਹੈ ਕਿ ਸਿਰਫ ਘਰ ਵਿੱਚ ਸਫਾਈ ਨਹੀਂ, ਪੂਰੇ ਪਰਿਸਰ ਦੀ ਸਫਾਈ, ਪੂਰੇ ਮੁਹੱਲੇ ਦੀ ਸਫਾਈ, ਪੂਰੇ ਪਿੰਡ ਦੀ ਸਫਾਈ। ਅਸੀਂ ਆਪਣੇ ਸੁਭਾਅ ਅਤੇ ਪਰੰਪਰਾ ਨੂੰ ਵਿਸਤ੍ਰਿਤ ਕਰਨਾ ਹੈ, ਵਿਸਤਾਰ ਦੇਣਾ ਹੈ। ਦੀਵਾਲੀ ਦਾ ਤਿਉਹਾਰ ਹੁਣ ਸਿਰਫ ਭਾਰਤ ਦੀਆਂ ਸਰਹੱਦਾਂ ਤੱਕ ਹੀ ਸੀਮਿਤ ਨਹੀਂ ਰਹਿ ਗਿਆ, ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਯਾਦ ਕੀਤਾ ਜਾਂਦਾ ਹੈ, ਮਨਾਇਆ ਜਾਂਦਾ ਹੈ। ਦੁਨੀਆ ਦੀਆਂ ਕਈ ਸਰਕਾਰਾਂ ਵੀ, ਉੱਥੋਂ ਦੀ ਸੰਸਦ ਵੀ, ਉੱਥੋਂ ਦੇ ਸ਼ਾਸਕ ਵੀ ਦੀਵਾਲੀ ਦੇ ਤਿਉਹਾਰ ਦਾ ਹਿੱਸਾ ਬਣਦੇ ਜਾ ਰਹੇ ਨੇ। ਭਾਵੇਂ ਦੇਸ਼ ਪੂਰਬ ਦੇ ਹੋਣ ਜਾਂ ਪੱਛਮ ਦੇ, ਭਾਵੇਂ ਵਿਕਸਿਤ ਦੇਸ਼ ਹੋਣ ਜਾਂ ਵਿਕਾਸਸ਼ੀਲ ਦੇਸ਼ ਹੋਣ, ਭਾਵੇਂ ਅਫਰੀਕਾ ਹੋਵੇ ਜਾਂ ਆਈਲੈਂਡਸ ਹੋਣ, ਸਭ ਪਾਸੇ ਦੀਵਾਲੀ ਦੀ ਧੂਮਧਾਮ ਨਜ਼ਰ ਆਉਂਦੀ ਹੈ। ਤੁਹਾਨੂੰ ਪਤਾ ਹੋਵੇਗਾ, US ਦੀ ਪੋਸਟਲ ਸਰਵਿਸ, ਉਹਨਾਂ ਨੇ ਇਸ ਵਾਰ ਦੀਵਾਲੀ ਦਾ ਪੋਸਟਲ ਸਟੈਂਪ ਜਾਰੀ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜੀ ਨੇ ਦੀਵਾਲੀ ਦੇ ਮੌਕੇ ਤੇ ਦੀਵਾ ਬਾਲਦਿਆਂ ਦੀ ਆਪਣੀ ਤਸਵੀਰ ਟਵਿੱਟਰ ਤੇ ਸ਼ੇਅਰ ਕੀਤੀ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਲੰਡਨ ਵਿੱਚ ਦੀਵਾਲੀ ਦੇ ਸਬੰਧ ਵਿੱਚ ਸਾਰੇ ਸਮਾਜਾਂ ਨੂੰ ਜੋੜਦਾ ਹੋਇਆ ਇੱਕ ਰਿਸੈਪਸ਼ਨ ਦਾ ਪ੍ਰੋਗਰਾਮ ਆਯੋਜਿਤ ਕੀਤਾ। ਉਹਦੇ ਵਿੱਚ ਆਪ ਵੀ ਹਿੱਸਾ ਲਿਆ ਤੇ ਸ਼ਾਇਦ ਯੂਕੇ ਵਿੱਚ ਤਾਂ ਇਦਾਂ ਦਾ ਕੋਈ ਸ਼ਹਿਰ ਨਹੀਂ ਹੋਏਗਾ ਕਿ ਜਿੱਥੇ ਪੂਰੇ ਜੋਸ਼ੋ ਖਰੋਸ਼ ਨਾਲ ਦੀਵਾਲੀ ਨਾ ਮਨਾਈ ਜਾਂਦੀ ਹੋਵੇ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਜੀ ਨੇ ਇੰਸਟਾਗ੍ਰਾਮ ਤੇ ਤਸਵੀਰ ਰੱਖੀ ਹੈ ਤੇ ਉਹ ਤਸਵੀਰ ਉਹਨਾਂ ਪੂਰੀ ਦੁਨੀਆ ਦੇ ਨਾਲ ਸ਼ੇਅਰ ਕੀਤੀ ਹੈ ਤੇ ਬੜੇ ਫਖਰ ਨਾਲ ਕੀਤੀ ਹੈ। ਤੇ ਤਸਵੀਰ ਕੀ ਹੈ? ਸਿੰਗਾਪੁਰ ਪਾਰਲੀਮੈਂਟ ਦੀਆਂ 16 ਮਹਿਲਾ MPs ਭਾਰਤੀ ਸਾੜੀ ਪਾ ਕੇ ਪਾਰਲੀਮੈਂਟ ਦੇ ਬਾਹਰ ਖੜੀਆਂ ਨੇ ਤੇ ਇਹ ਫੋਟੋ ਵਾਇਰਲ ਹੋਈ ਹੈ ਤੇ ਇਹ ਸਭ ਦੀਵਾਲੀ ਕਰਕੇ ਕੀਤਾ ਗਿਆ ਹੈ। ਸਿੰਗਾਪੁਰ ਦੇ ਤਾਂ ਹਰ ਗਲੀ ਮੁਹੱਲੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਦੀਵਾਲੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਸਮੁਦਾਇ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਤੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਦੀਵਾਲੀ ਦੇ ਤਿਉਹਾਰ ਵਿੱਚ ਹਰ ਸਮਾਜ ਨੂੰ ਜੁੜਨ ਦਾ ਸੱਦਾ ਦਿੱਤਾ ਹੈ। ਹੁਣੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਆਏ ਸਨ। ਉਹਨਾਂ ਨੇ ਮੈਨੂੰ ਕਿਹਾ, ਮੈਂ ਵਾਪਸ ਇਸ ਕਰਕੇ ਜਲਦੀ ਜਾਣਾ ਹੈ ਕਿਉਂਕਿ ਉੱਥੇ ਮੈਂ ਦੀਵਾਲੀ ਦੇ ਸਮਾਰੋਹ ਵਿੱਚ ਸ਼ਾਮਿਲ ਹੋਣਾ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਦੀਵਾਲੀ ਇਹ ਪ੍ਰਕਾਸ਼ ਦਾ ਤਿਉਹਾਰ ਸੰਸਾਰ ਨੂੰ, ਸਮੁਦਾਇ ਨੂੰ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਜਾਣ ਦਾ ਇੱਕ ਪ੍ਰੇਰਣਾ ਉਤਸਵ ਬਣ ਰਿਹਾ ਹੈ। ਦੀਵਾਲੀ ਦੇ ਤਿਉਹਾਰ 'ਤੇ ਅੱਛੇ ਕੱਪੜੇ, ਅੱਛੇ ਖਾਣ ਪਾਣ ਦੇ ਨਾਲ ਨਾਲ ਪਟਾਕਿਆਂ ਦੀ ਵੀ ਬੜੀ ਧੁੰਮ ਮਚੀ ਰਹਿੰਦੀ ਹੈ ਅਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਬੜਾ ਮਜ਼ਾ ਆਉਂਦਾ ਹੈ। ਪਰ ਕਦੇ ਕਦੇ ਬੱਚੇ ਦੁਸਾਹਸ ਵੀ ਕਰ ਦਿੰਦੇ ਨੇ। ਕਈ ਪਟਾਕਿਆਂ ਨੂੰ ਇਕੱਠਾ ਕਰਕੇ ਜ਼ਿਆਦਾ ਆਵਾਜ਼ ਕਰਨ ਦੀ ਕੋਸ਼ਿਸ਼ ਵਿੱਚ ਇੱਕ ਬਹੁਤ ਵੱਡੇ ਹਾਦਸੇ ਨੂੰ ਜਨਮ ਦੇ ਦਿੰਦੇ ਨੇ। ਕਦੇ ਇਹ ਵੀ ਧਿਆਨ ਨਹੀਂ ਰਹਿੰਦਾ ਕਿ ਆਲੇ ਦੁਆਲੇ ਵਿੱਚ ਕਿੱਦਾਂ ਦੀਆਂ ਚੀਜ਼ਾਂ ਨੇ, ਕਿਤੇ ਅੱਗ ਤਾਂ ਨਹੀਂ ਲੱਗ ਜਾਏਗੀ। ਦੀਵਾਲੀ ਦੇ ਦਿਨਾਂ ਵਿੱਚ ਹਾਦਸਿਆਂ ਦੀਆਂ ਖਬਰਾਂ, ਅੱਗ ਦੀਆਂ ਖਬਰਾਂ, ਮੌਤ ਦੀਆਂ ਖਬਰਾਂ ਬੜੀ ਚਿੰਤਾ ਦਿੰਦੀਆਂ ਨੇ ਅਤੇ ਇੱਕ ਮੁਸੀਬਤ ਇਹ ਵੀ ਹੋ ਜਾਂਦੀ ਹੈ ਕਿ ਦੀਵਾਲੀ ਦੇ ਦਿਨਾਂ ਵਿੱਚ ਡਾਕਟਰ ਵੀ ਵੱਡੀ ਗਿਣਤੀ ਵਿੱਚ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਉਣ ਚਲੇ ਗਏ ਹੁੰਦੇ ਨੇ ਤਾਂ ਸੰਕਟ ਵਿੱਚ ਇੱਕ ਹੋਰ ਸੰਕਟ ਜੁੜ ਜਾਂਦਾ ਹੈ। ਮੇਰੀ ਖਾਸ ਕਰਕੇ ਮਾਤਾ ਪਿਤਾ, ਪੇਰੈਂਟਸ ਨੂੰ, ਗਾਰਡੀਅਨਸ ਨੂੰ ਵਿਸ਼ੇਸ਼ ਬੇਨਤੀ ਹੈ ਕਿ ਬੱਚੇ ਜਦ ਪਟਾਕੇ ਚਲਾਉਂਦੇ ਹੋਣ ਵੱਡਿਆਂ ਨੂੰ ਨਾਲ ਖਲੋਤੇ ਰਹਿਣਾ ਚਾਹੀਦਾ ਹੈ। ਕੋਈ ਗਲਤੀ ਨਾ ਹੋ ਜਾਏ ਉਹਦੀ ਚਿੰਤਾ ਕਰਨੀ ਚਾਹੀਦੀ ਹੈ ਅਤੇ ਦੁਰਘਟਨਾ ਤੋਂ ਬਚਣਾ ਚਾਹੀਦਾ ਹੈ। ਸਾਡੇ ਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਬਹੁਤ ਲੰਮਾ ਚੱਲਦਾ ਹੈ। ਉਹ ਸਿਰਫ ਇੱਕ ਦਿਨ ਦਾ ਹੀ ਨਹੀਂ ਹੁੰਦਾ। ਉਹਨੂੰ ਗੋਵਰਧਨ ਪੂਜਾ ਕਹੋ, ਭਾਈ ਦੂਜ ਕਹੋ, ਲਾਭ ਪੰਚਮੀ ਕਹੋ ਅਤੇ ਕਾਰਤਿਕ ਪੂਰਨਿਮਾ ਪ੍ਰਕਾਸ਼ ਪਰਵ ਤੱਕ ਲੈ ਜਾਓ ਤਾਂ ਇੱਕ ਤਰ੍ਹਾਂ ਨਾਲ ਇੱਕ ਲੰਮੇ ਸਮੇਂ ਤੱਕ ਚੱਲਦਾ ਹੈ। ਇਹਦੇ ਨਾਲ ਨਾਲ ਦੀਵਾਲੀ ਦਾ ਤਿਉਹਾਰ ਵੀ ਮਨਾਉਂਦੇ ਹਾਂ ਅਤੇ ਛੱਠ ਪੂਜਾ ਦੀ ਤਿਆਰੀ ਵੀ ਕਰਦੇ ਹਾਂ। ਭਾਰਤ ਦੇ ਪੂਰਬੀ ਇਲਾਕੇ ਵਿੱਚ ਛੱਠ ਪੂਜਾ ਦਾ ਤਿਉਹਾਰ ਇੱਕ ਬਹੁਤ ਵੱਡਾ ਤਿਉਹਾਰ ਹੈ। ਇੱਕ ਤਰ੍ਹਾਂ ਨਾਲ ਮਹਾਂਪਰਵ ਹੁੰਦਾ ਹੈ, 4 ਦਿਨ ਤੱਕ ਚੱਲਦਾ ਹੈ। ਪਰ ਇਹਦੀ ਇੱਕ ਵਿਸ਼ੇਸ਼ਤਾ ਹੈ, ਸਮਾਜ ਨੂੰ ਇੱਕ ਬੜਾ ਡੂੰਘਾ ਸੁਨੇਹਾ ਦਿੰਦਾ ਹੈ। ਭਗਵਾਨ ਸੂਰਜ ਜੋ ਸਾਨੂੰ ਦਿੰਦੇ ਨੇ ਉਹਦੇ ਨਾਲ ਸਾਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ। ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਭਗਵਾਨ ਸੂਰਜ ਤੋਂ ਜੋ ਸਾਨੂੰ ਮਿਲਦਾ ਉਹਦਾ ਹਿਸਾਬ ਲਾਉਣਾ ਸਾਡੇ ਲਈ ਬੜਾ ਮੁਸ਼ਕਿਲ ਹੈ। ਇੰਨਾ ਕੁਝ ਮਿਲਦਾ ਅਤੇ ਛੱਠ ਪੂਜਾ ਸੂਰਜ ਦੀ ਉਪਾਸਨਾ ਦਾ ਵੀ ਤਿਉਹਾਰ ਹੈ। ਪਰ ਕਹਾਵਤ ਤਾਂ ਇਹ ਕਹੀ ਜਾਂਦੀ ਹੈ ਕਿ ਦੁਨੀਆ ਵਿੱਚ ਲੋਕ ਚੜ੍ਹਦੇ ਸੂਰਜ ਦੀ ਪੂਜਾ ਕਰਦੇ ਨੇ। ਛੱਠ ਪੂਜਾ ਇੱਕ ਐਸਾ ਉਤਸਵ ਹੈ ਜਿਸ ਵਿੱਚ ਢਲਦੇ ਸੂਰਜ ਦੀ ਵੀ ਪੂਜਾ ਹੁੰਦੀ ਹੈ। ਇੱਕ ਬਹੁਤ ਵੱਡਾ ਸਮਾਜਿਕ ਸੰਦੇਸ਼ ਹੈ ਉਸ ਵਿੱਚ। ਮੈਂ ਦੀਵਾਲੀ ਦੇ ਤਿਉਹਾਰ ਦੀ ਗੱਲ ਕਰਾਂ, ਛੱਠ ਪੂਜਾ ਦੀ ਗੱਲ ਕਰਾਂ, ਇਹ ਸਮਾਂ ਹੈ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦੇਣ ਦਾ। ਪਰ ਨਾਲ ਨਾਲ ਮੇਰੇ ਲਈ ਸਮਾਂ ਇੱਕ ਹੋਰ ਗੱਲ ਦਾ ਵੀ ਹੈ, ਖਾਸ ਕਰਕੇ ਦੇਸ਼ ਵਾਸੀਆਂ ਦਾ ਧੰਨਵਾਦ ਕਰਨਾ, ਆਭਾਰ ਵਿਅਕਤ ਕਰਨਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਜੋ ਘਟਨਾਵਾਂ ਆਕਾਰ ਲੈ ਰਹੀਆਂ ਨੇ ਸਾਡੇ ਸੁੱਖ ਚੈਨ ਲਈ, ਸਾਡੇ ਫੌਜ ਦੇ ਜਵਾਨ ਆਪਣਾ ਸਭ ਕੁਝ ਲੁਟਾ ਰਹੇ ਨੇ। ਫੌਜ ਦੇ ਜਵਾਨਾਂ ਦਾ, ਸੁਰੱਖਿਆ ਬਲਾਂ ਦੇ ਜਵਾਨਾਂ ਦਾ ਇਹ ਤਿਆਗ, ਇਹ ਤਪੱਸਿਆ, ਇਹ ਮਿਹਨਤ ਮੇਰੇ ਦਿਲ ਦਿਮਾਗ 'ਤੇ ਛਾਈ ਰਹਿੰਦੀ ਹੈ ਅਤੇ ਇਸੇ ਲਈ ਇਹ ਗੱਲ ਮੇਰੇ ਮਨ ਵਿੱਚ ਘਰ ਘਰ ਗਈ ਸੀ ਕਿ ਇਹ ਦੀਵਾਲੀ ਸੁਰੱਖਿਆ ਬਲਾਂ ਦੇ ਨਾਂ 'ਤੇ ਸਮਰਪਿਤ ਹੋਵੇ। ਮੈਂ ਦੇਸ਼ ਵਾਸੀਆਂ ਦੇ ਸੰਦੇਸ਼ ਟੂ ਸੋਲਜੀਅਰਸ ਇੱਕ ਅਭਿਆਨ ਲਈ ਸੱਦਾ ਦਿੱਤਾ ਸੀ, ਪਰ ਅੱਜ ਮੈਂ ਸਿਰ ਝੁਕਾ ਕੇ ਕਹਿਣਾ ਚਾਹੁੰਦਾ, ਹਿੰਦੁਸਤਾਨ ਦਾ ਕੋਈ ਇੱਦਾਂ ਦਾ ਇਨਸਾਨ ਨਹੀਂ ਹੋਏਗਾ ਜਿਹਦੇ ਦਿਲ ਵਿੱਚ ਦੇਸ਼ ਦੇ ਜਵਾਨਾਂ ਦੇ ਪ੍ਰਤੀ ਜੋ ਅਸੀਮ ਪਿਆਰ ਹੈ, ਫੌਜ ਦੇ ਪ੍ਰਤੀ ਗੌਰਵ ਹੈ, ਸੁਰੱਖਿਆ ਬਲਾਂ ਲਈ ਜੋ ਗੌਰਵ ਹੈ, ਜਿਸ ਤਰ੍ਹਾਂ ਨਾਲ ਉਹਦੀ ਅਭਿਵਿਅਕਤੀ ਹੋਈ ਹੈ, ਇਹ ਹਰ ਦੇਸ਼ ਵਾਸੀ ਨੂੰ ਤਾਕਤ ਦੇਣ ਵਾਲੀ ਹੈ। ਸੁਰੱਖਿਆ ਬਲਾਂ ਦੇ ਜਵਾਨਾਂ ਲਈ ਹੌਸਲਾ ਬੁਲੰਦ ਕਰਨ ਵਾਲਾ ਇਹ ਸੁਨੇਹਾ ਤਾਕਤ ਦੇ ਰੂਪ ਵਿੱਚ ਪ੍ਰਗਟ ਹੋਇਆ। ਸਕੂਲ ਹੋਣ, ਕਾਲਜ ਹੋਣ, ਵਿਦਿਆਰਥੀ ਹੋਣ, ਪਿੰਡ ਹੋਣ, ਗਰੀਬ ਹੋਏ, ਵਪਾਰੀ ਹੋਏ, ਦੁਕਾਨਦਾਰ ਹੋਵੇ, ਰਾਜਨੇਤਾ ਹੋਵੇ, ਖਿਡਾਰੀ ਹੋਵੇ, ਸਿਨੇ ਜਗਤ ਹੋਵੇ, ਸ਼ਾਇਦ ਹੀ ਕੋਈ ਬਚਿਆ ਹੋਵੇਗਾ ਜਿਹਨੇ ਦੇਸ਼ ਦੇ ਜਵਾਨ ਲਈ ਦੀਵਾ ਨਾ ਪਾਲਿਆ ਹੋਵੇ, ਦੇਸ਼ ਦੇ ਜਵਾਨ ਲਈ ਸੁਨੇਹਾ ਨਾ ਦਿੱਤਾ ਹੋਵੇ। ਮੀਡੀਆ ਨੇ ਵੀ ਦੀਵਿਆਂ ਦੇ ਇਸ ਤਿਉਹਾਰ ਨੂੰ ਫੌਜ ਦੇ ਪ੍ਰਤੀ ਆਭਾਰ ਪ੍ਰਗਟ ਕਰਨ ਦੇ ਮੌਕੇ ਵਿੱਚ ਬਦਲ ਦਿੱਤਾ। ਅਤੇ ਕਿਉਂ ਨਾ ਕਰੇ, ਭਾਵੇਂ BSF ਹੋਵੇ, CRPF ਹੋਵੇ, ਇੰਡੋ ਤਿਬਤਨ ਪੁਲਿਸ ਹੋਵੇ, ਅਸਾਮ ਰਾਈਫਲਸ ਹੋਵੇ, ਜਲ ਸੈਨਾ ਹੋਵੇ, ਥਲ ਸੈਨਾ ਹੋਵੇ, ਨਵ ਸੈਨਾ ਹੋਵੇ, ਕੋਸਟ ਗਾਰਡ ਹੋਣ, ਮੈਂ ਸਾਰਿਆਂ ਦੇ ਨਾਂ ਬੋਲ ਨਹੀਂ ਪਾਉਂਦਾ। ਅਣਗਿਣਤ ਸਾਡੇ ਜਵਾਨ ਕਿੱਦਾਂ ਕਿੱਦਾਂ ਦੇ ਕਸ਼ਟ ਝੇਲਦੇ ਨੇ। ਹੁਣ ਜਦ ਅਸੀਂ ਦੀਵਾਲੀ ਮਨਾ ਰਹੇ ਹਾਂ ਤਾਂ ਕੋਈ ਰੇਗਿਸਤਾਨ ਵਿੱਚ ਖੜ੍ਹਾ ਹੈ, ਕੋਈ ਹਿਮਾਲਿਆ ਦੀਆਂ ਚੋਟੀਆਂ 'ਤੇ, ਕੋਈ ਉਦਯੋਗ ਦੀ ਰਾਖੀ ਕਰ ਰਿਹਾ ਤਾਂ ਕੋਈ ਏਅਰਪੋਰਟ ਦੀ ਰਾਖੀ ਕਰ ਰਿਹਾ। ਕਿੰਨੀਆਂ ਕਿੰਨੀਆਂ ਜ਼ਿੰਮੇਦਾਰੀਆਂ ਨਿਭਾ ਰਹੇ ਨੇ। ਅਸੀਂ ਜਦ ਤਿਉਹਾਰ ਦੇ ਮੂਡ ਵਿੱਚ ਹੋਈਏ, ਉਸੇ ਵੇਲੇ ਯਾਦ ਕਰੀਏ ਤਾਂ ਉਸ ਯਾਦ ਵਿੱਚ ਇੱਕ ਨਵੀਂ ਤਾਕਤ ਆ ਜਾਂਦੀ ਹੈ, ਇੱਕ ਸੁਨੇਹੇ ਨਾਲ ਸਮਰੱਥਾ ਵੱਧ ਜਾਂਦੀ ਹੈ। ਅਤੇ ਦੇਸ਼ ਨੇ ਇਹ ਕਰਕੇ ਵਿਖਾਇਆ। ਅਤੇ ਸੱਚੀ ਮੈਂ ਦੇਸ਼ ਵਾਸੀਆਂ ਦਾ ਆਭਾਰ ਪ੍ਰਗਟ ਕਰਦਾ। ਕਈਆਂ ਨੇ ਜਿਨ੍ਹਾਂ ਕੋਲ ਕਲਾ ਸੀ, ਕਲਾ ਦੇ ਮਾਧਿਅਮ ਨਾਲ ਕੀਤਾ। ਕੁਝ ਲੋਕਾਂ ਨੇ ਚਿੱਤਰ ਬਣਾਏ, ਰੰਗੋਲੀ ਬਣਾਈ, ਕਾਰਟੂਨ ਬਣਾਏ। ਜਿਨ੍ਹਾਂ 'ਤੇ ਸਰਸਵਤੀ ਦੀ ਕਿਰਪਾ ਸੀ ਉਹਨਾਂ ਨੇ ਕਵਿਤਾਵਾਂ ਬਣਾਈਆਂ। ਕਈਆਂ ਨੇ ਅੱਛੇ ਨਾਅਰੇ ਪ੍ਰਗਟ ਕੀਤੇ। ਮੈਨੂੰ ਇੱਦਾਂ ਲੱਗ ਰਿਹਾ ਹੈ ਕਿ ਜਿੱਦਾਂ ਮੇਰਾ ਨਰਿੰਦਰ ਮੋਦੀ ਐਪ ਜਾਂ ਮੇਰਾ MyGov, ਜਿੱਦਾਂ ਉਹਦੇ ਵਿੱਚ ਭਾਵਨਾਵਾਂ ਦਾ ਸਮੁੰਦਰ ਆ ਗਿਆ ਹੋਵੇ, ਸ਼ਬਦ ਦੇ ਰੂਪ ਵਿੱਚ, ਕਲਾ ਦੇ ਰੂਪ ਵਿੱਚ, ਰੰਗ ਦੇ ਰੂਪ ਵਿੱਚ, ਅਣਗਿਣਤ ਪ੍ਰਕਾਰ ਦੀਆਂ ਭਾਵਨਾਵਾਂ। ਮੈਂ ਕਲਪਨਾ ਕਰ ਸਕਦਾ ਕਿ ਮੇਰੇ ਦੇਸ਼ ਦੇ ਜਵਾਨਾਂ ਲਈ ਇਹ ਪਲ ਕਿੰਨੇ ਫਖਰ ਦਾ ਹੈ। ਸੰਦੇਸ਼ ਟੂ ਸੋਲਜੀਅਰਸ, ਇਸ ਹੈਸ਼ਟੈਗ 'ਤੇ ਇੰਨੀਆਂ ਸਾਰੀਆਂ ਚੀਜ਼ਾਂ ਆਈਆਂ ਨੇ। ਪ੍ਰਤੀਕ ਦੇ ਤੌਰ 'ਤੇ ਸ਼੍ਰੀਮਾਨ ਅਸ਼ਵਨੀ ਕੁਮਾਰ ਨੇ ਇੱਕ ਕਵਿਤਾ ਭੇਜੀ ਹੈ, ਮੈਂ ਇਹਨੂੰ ਪੜ੍ਹਨਾ ਪਸੰਦ ਕਰੂੰਗਾ। ਅਸ਼ਵਨੀ ਜੀ ਨੇ ਲਿਖਿਆ, ਮੈਂ ਤਿਉਹਾਰ ਮਨਾਉਂਦਾ ਹਾਂ, ਖੁਸ਼ ਹੁੰਦਾ ਹਾਂ, ਮੁਸਕੁਰਾਉਂਦਾ ਹਾਂ। ਮੈਂ ਤਿਉਹਾਰ ਮਨਾਉਂਦਾ ਹਾਂ, ਖੁਸ਼ ਹੁੰਦਾ ਹਾਂ, ਮੁਸਕੁਰਾਉਂਦਾ ਹਾਂ, ਇਹ ਸਭ ਹੈ ਕਿਉਂਕਿ ਤੁਸੀਂ ਹੋ। ਇਹ ਤੁਹਾਨੂੰ ਅੱਜ ਦੱਸਦਾ ਹਾਂ, ਮੇਰੀ ਆਜ਼ਾਦੀ ਦਾ ਕਾਰਨ ਤੁਸੀਂ, ਖੁਸ਼ੀਆਂ ਦੀ ਸੌਗਾਤ ਹੋ। ਮੈਂ ਚੈਨ ਨਾਲ ਸੌਂਦਾ ਹਾਂ ਕਿਉਂਕਿ ਤੁਸੀਂ ਸਰਹੱਦ 'ਤੇ ਤਾਇਨਾਤ ਹੋ। ਸੀਸ ਝੁਕਾਉਣ ਪਰਬਤ ਅੰਬਰ 'ਤੇ ਭਾਰਤ ਦਾ ਚਮਨ ਤੁਹਾਨੂੰ, ਸੀਸ ਝੁਕਾਉਣ ਪਰਬਤ ਅੰਬਰ 'ਤੇ ਭਾਰਤ ਦਾ ਚਮਨ ਤੁਹਾਨੂੰ, ਉਸੇ ਤਰ੍ਹਾਂ ਸੈਨਾਨੀ ਮੇਰਾ ਵੀ ਹੈ ਸ਼ਤ ਸ਼ਤ ਨਮਨ ਤੁਹਾਨੂੰ, ਉਸੇ ਤਰ੍ਹਾਂ ਸੈਨਾਨੀ ਮੇਰਾ ਵੀ ਹੈ ਸ਼ਤ ਸ਼ਤ ਨਮਨ ਤੁਹਾਨੂੰ। ਮੇਰੇ ਪਿਆਰੇ ਦੇਸ਼ ਵਾਸੀਓ, ਜਿਸ ਦਾ ਮਾਇਕਾ ਫੌਜ ਦੇ ਜਵਾਨਾਂ ਦੇ ਨਾਲ ਭਰਿਆ ਹੋਵੇ ਅਤੇ ਜਿਹਦਾ ਸਹੁਰਾ ਘਰ ਵੀ ਫੌਜ ਦੇ ਜਵਾਨਾਂ ਦੇ ਨਾਲ ਭਰਿਆ ਹੋਇਆ, ਇੱਦਾਂ ਦੀ ਇੱਕ ਭੈਣ ਸ਼ਿਵਾਨੀ ਨੇ ਮੈਨੂੰ ਇੱਕ ਟੈਲੀਫੋਨ ਮੈਸੇਜ ਦਿੱਤਾ। ਆਓ ਅਸੀਂ ਸੁਣਦੇ ਹਾਂ ਫੌਜੀ ਪਰਿਵਾਰ ਕੀ ਕਹਿੰਦਾ।
ਨਮਸਕਾਰ ਪ੍ਰਧਾਨ ਮੰਤਰੀ ਜੀ, ਮੈਂ ਸ਼ਿਵਾਨੀ ਮੋਹਨ ਬੋਲ ਰਹੀ ਹਾਂ। ਇਸ ਦੀਵਾਲੀ 'ਤੇ ਜੋ ਸੰਦੇਸ਼ ਟੂ ਸੋਲਜਰਸ ਅਭਿਆਨ ਸ਼ੁਰੂ ਕੀਤਾ ਹੈ, ਉਹਦੇ ਨਾਲ ਸਾਡੇ ਫੌਜੀ ਭਰਾਵਾਂ ਨੂੰ ਬੜਾ ਹੌਸਲਾ ਮਿਲ ਰਿਹਾ। ਮੈਂ ਇੱਕ ਆਰਮੀ ਪਰਿਵਾਰ ਤੋਂ ਹਾਂ, ਮੇਰੇ ਪਤੀ ਵੀ ਆਰਮੀ ਅਫਸਰ ਨੇ, ਮੇਰੇ ਫਾਦਰ ਅਤੇ ਮੇਰੇ ਫਾਦਰ ਇਨ ਲਾਅ ਦੋਵੇਂ ਆਰਮੀ ਅਫਸਰ ਰਹਿ ਚੁੱਕੇ ਨੇ ਅਤੇ ਸਾਡਾ ਸਾਰਾ ਪਰਿਵਾਰ ਫੌਜ ਨਾਲ ਭਰਿਆ ਹੋਇਆ। ਔਰ ਸਰਹੱਦ 'ਤੇ ਸਾਡੇ ਕਈ ਇੱਦਾਂ ਦੇ ਅਫਸਰ ਨੇ ਜਿਨ੍ਹਾਂ ਨੂੰ ਇੰਨੇ ਵਧੀਆ ਸੁਨੇਹੇ ਮਿਲ ਰਹੇ ਨੇ ਅਤੇ ਬਹੁਤ ਹੌਸਲਾ ਮਿਲ ਰਿਹਾ ਆਰਮੀ ਸਰਕਲ ਵਿੱਚ ਸਾਰਿਆਂ ਨੂੰ। ਅਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਆਰਮੀ ਅਫਸਰ ਅਤੇ ਸਿਪਾਹੀਆਂ ਨਾਲ ਉਹਨਾਂ ਦੇ ਪਰਿਵਾਰ, ਉਹਨਾਂ ਦੀਆਂ ਪਤਨੀਆਂ ਵੀ ਕਾਫੀ ਕੁਰਬਾਨੀਆਂ ਦਿੰਦੀਆਂ ਨੇ ਅਤੇ ਇੱਕ ਤਰ੍ਹਾਂ ਨਾਲ ਪੂਰੀ ਆਰਮੀ ਕਮਿਊਨਿਟੀ ਨੂੰ ਬਹੁਤ ਵਧੀਆ ਸੁਨੇਹਾ ਮਿਲ ਰਿਹਾ। ਅਤੇ ਮੈਂ ਤੁਹਾਨੂੰ ਵੀ ਹੈਪੀ ਦੀਵਾਲੀ ਕਹਿਣਾ ਚਾਹੂੰਗੀ। ਧੰਨਵਾਦ।
ਮੇਰੇ ਪਿਆਰੇ ਦੇਸ਼ ਵਾਸੀਓ, ਇਹ ਗੱਲ ਠੀਕ ਹੈ ਕਿ ਫੌਜ ਵਿੱਚ ਜਵਾਨ ਸਿਰਫ ਸਰਹੱਦ ਉੱਪਰ ਨਹੀਂ, ਜ਼ਿੰਦਗੀ ਦੇ ਹਰ ਮੋਰਚੇ 'ਤੇ ਖੜ੍ਹੇ ਪਾਏ ਜਾਂਦੇ ਨੇ। ਕੁਦਰਤੀ ਆਫਤ ਹੋਵੇ, ਕਾਨੂੰਨੀ ਵਿਵਸਥਾ ਦਾ ਸੰਕਟ ਹੋਵੇ, ਕਦੇ ਦੁਸ਼ਮਣਾਂ ਦੇ ਨਾਲ ਭਿੜਨਾ ਹੋਵੇ, ਕਦੇ ਗਲਤ ਰਾਹ ਉੱਪਰ ਤੁਰ ਪਏ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਹੌਂਸਲਾ ਵਿਖਾਉਣਾ ਹੋਵੇ, ਸਾਡੇ ਜਵਾਨ ਜ਼ਿੰਦਗੀ ਦੇ ਹਰ ਮੋੜ ਉੱਤੇ ਰਾਸ਼ਟਰ ਭਾਵਨਾ ਤੋਂ ਪ੍ਰੇਰਿਤ ਹੋ ਕੇ ਕੰਮ ਕਰਦੇ ਰਹਿੰਦੇ ਨੇ। ਇੱਕ ਘਟਨਾ ਮੇਰੇ ਧਿਆਨ 'ਚ ਆਈ, ਮੈਂ ਵੀ ਤੁਹਾਨੂੰ ਦੱਸਣਾ ਚਾਹੁੰਦਾ। ਅਤੇ ਮੈਂ ਇਹ ਇਸ ਲਈ ਦੱਸਣਾ ਚਾਹੁੰਦਾ ਕਿ ਸਫਲਤਾ ਦੇ ਮੂਲ 'ਚ ਕਿਸ ਕਿਸ ਤਰ੍ਹਾਂ ਦੀਆਂ ਗੱਲਾਂ ਇੱਕ ਬਹੁਤ ਵੱਡੀ ਤਾਕਤ ਬਣ ਜਾਂਦੀਆਂ ਨੇ। ਤੁਸੀਂ ਸੁਣਿਆ ਹੋਣਾ, ਹਿਮਾਚਲ ਪ੍ਰਦੇਸ਼ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੋਇਆ, ਓਪਨ ਡੈਫੀਕੇਸ਼ਨ ਫ੍ਰੀ ਹੋਇਆ। ਪਹਿਲਾਂ ਸਿੱਕਮ ਪ੍ਰਾਂਤ ਹੋਇਆ ਸੀ, ਹੁਣ ਹਿਮਾਚਲ ਵੀ ਹੋਇਆ। 1 ਨਵੰਬਰ ਨੂੰ ਕੇਰਲਾ ਵੀ ਹੋਣ ਜਾ ਰਿਹਾ। ਪਰ ਇਹ ਸਫਲਤਾ ਕਿਉਂ ਹੁੰਦੀ ਹੈ, ਕਾਰਨ ਮੈਂ ਦੱਸਦਾ। ਵੇਖੋ, ਸੁਰੱਖਿਆ ਬਲਾਂ 'ਚ ਸਾਡਾ ਇੱਕ ITBP ਦਾ ਜਵਾਨ ਸ਼੍ਰੀ ਵਿਕਾਸ ਠਾਕੁਰ। ਉਹ ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਨੇ। ਉਹਨਾਂ ਦੇ ਪਿੰਡ ਦਾ ਨਾਮ ਹੈ ਬਦਾਨਾ। ਇਹ ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਤੋਂ ਹੈ। ਹੁਣ ਸਾਡੇ ਇਸ ITBP ਦੇ ਜਵਾਨ ਨੇ ਆਪਣੀ ਡਿਊਟੀ ਤੋਂ ਛੁੱਟੀਆਂ 'ਚ ਆਪਣੇ ਪਿੰਡ ਆਉਣਾ ਸੀ। ਪਿੰਡ ਵਿੱਚ ਉਸ ਵੇਲੇ ਸ਼ਾਇਦ ਗ੍ਰਾਮ ਸਭਾ ਦੀ ਇੱਕ ਮੀਟਿੰਗ ਹੋਣ ਵਾਲੀ ਸੀ। ਇਹ ਵੀ ਉੱਥੇ ਪਹੁੰਚ ਗਏ ਅਤੇ ਪਿੰਡ ਦੀ ਸਭਾ 'ਚ ਚਰਚਾ ਹੋ ਰਹੀ ਸੀ ਸ਼ੌਚਾਲਿਆ ਬਣਾਉਣ ਦੀ। ਅਤੇ ਇਹ ਪਾਇਆ ਗਿਆ ਕਿ ਕੁਝ ਪਰਿਵਾਰ ਪੈਸਿਆਂ ਦੀ ਕਮੀ ਕਰਕੇ ਸ਼ੌਚਾਲਿਆ ਨਹੀਂ ਬਣਾ ਸਕੇ। ਇਹ ਵਿਕਾਸ ਠਾਕੁਰ, ਦੇਸ਼ ਭਗਤੀ ਨਾਲ ਭਰਿਆ ਹੋਇਆ ਸਾਡਾ ITBP ਦਾ ਜਵਾਨ, ਉਹਨੂੰ ਲੱਗਾ ਕਿ ਇਹ ਕਲੰਕ ਮਿਟਾਉਣਾ ਚਾਹੀਦਾ ਅਤੇ ਇਹਦੀ ਦੇਸ਼ ਭਗਤੀ ਵੇਖੋ। ਸਿਰਫ ਦੁਸ਼ਮਣਾਂ ਉੱਪਰ ਗੋਲੀਆਂ ਚਲਾਉਣ ਲਈ ਉਹ ਦੇਸ਼ ਦੀ ਸੇਵਾ ਨਹੀਂ ਕਰਦਾ। ਉਸਨੇ ਉਸੇ ਵੇਲੇ ਆਪਣੀ ਚੈੱਕਬੁੱਕ ਵਿੱਚੋਂ 57,000 ਰੁਪਈਆ ਕੱਢਿਆ ਅਤੇ ਉਸਨੇ ਪਿੰਡ ਦੇ ਪੰਚਾਇਤ ਪ੍ਰਧਾਨ ਨੂੰ ਦੇ ਦਿੱਤਾ ਕਿ ਜਿਨ੍ਹਾਂ 57 ਘਰਾਂ ਵਿੱਚ ਸ਼ੌਚਾਲਿਆ ਨਹੀਂ ਬਣੇ, ਮੇਰੇ ਵੱਲੋਂ ਹਰ ਪਰਿਵਾਰ ਨੂੰ 1,000 ਰੁਪਈਆ ਦੇ ਦਿਓ, 57 ਸ਼ੌਚਾਲਿਆ ਬਣਾ ਦਿਓ ਅਤੇ ਆਪਣੇ ਬਦਾਨਾ ਪਿੰਡ ਨੂੰ ਓਪਨ ਡੈਫੀਕੇਸ਼ਨ ਫ੍ਰੀ ਬਣਾ ਦਿਓ। ਵਿਕਾਸ ਠਾਕੁਰ ਨੇ ਕਰਕੇ ਵਿਖਾਇਆ। 57 ਪਰਿਵਾਰਾਂ ਨੂੰ 1,000 ਰੁਪਈਆ ਆਪਣੀ ਜੇਬ ਵਿੱਚੋਂ ਦੇ ਕੇ ਸਵੱਛਤਾ ਦੇ ਅਭਿਆਨ ਨੂੰ ਇੱਕ ਤਾਕਤ ਦਿੱਤੀ ਅਤੇ ਤਾਂ ਹੀ ਤਾਂ ਹਿਮਾਚਲ ਪ੍ਰਦੇਸ਼ ਓਪਨ ਡੈਫੀਕੇਸ਼ਨ ਫ੍ਰੀ ਉਹਦੇ ਵਿੱਚ ਕਰਨ ਦੀ ਤਾਕਤ ਆਈ। ਅਜਿਹਾ ਹੀ ਕੇਰਲ 'ਚ ਬਸਬਨ 'ਚ ਨੌਜਵਾਨਾਂ ਦਾ ਆਭਾਰ ਵਿਅਕਤ ਕਰਨਾ ਚਾਹਾਂਗਾ। ਮੇਰੇ ਧਿਆਨ ਵਿੱਚ ਆਇਆ ਕੇਰਲ ਦੇ ਦੂਰ ਦੁਰਾਡੇ ਜੰਗਲਾਂ 'ਚ ਜਿੱਥੇ ਕੋਈ ਰਾਹ ਨਹੀਂ, ਦਿਨ ਭਰ ਪੈਦਲ ਚੱਲਣ ਤੋਂ ਬਾਅਦ ਮੁਸ਼ਕਿਲ ਨਾਲ ਉਸ ਪਿੰਡ ਵਿੱਚ ਪਹੁੰਚਿਆ ਜਾ ਸਕਦਾ ਹੈ। ਅਜਿਹੀ ਇੱਕ ਜਨਜਾਤੀ ਪੰਚਾਇਤ ਈਡੀਮਾ ਲਾਕੂਡੀ ਪਹੁੰਚਣਾ ਵੀ ਬੜਾ ਮੁਸ਼ਕਿਲ ਹੈ, ਲੋਕ ਜਾਂਦੇ ਹੀ ਨਹੀਂ। ਉਹਦੇ ਨਜ਼ਦੀਕ ਸ਼ਹਿਰੀ ਇਲਾਕੇ 'ਚ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੇ ਧਿਆਨ ਵਿੱਚ ਆਇਆ ਕਿ ਇਸ ਪਿੰਡ ਵਿੱਚ ਸ਼ੌਚਾਲਿਆ ਬਣਾਉਣੇ ਨੇ। NCC ਦੇ ਕੈਡਿਟ, NSS ਦੇ ਲੋਕ, ਇੰਜੀਨੀਅਰਿੰਗ ਦੇ ਵਿਦਿਆਰਥੀ ਸਭ ਨੇ ਮਿਲ ਕੇ ਤੈਅ ਕੀਤਾ ਕਿ ਅਸੀਂ ਸ਼ੌਚਾਲਿਆ ਬਣਾਵਾਂਗੇ। ਸ਼ੌਚਾਲਿਆ ਬਣਾਉਣ ਲਈ ਜੋ ਸਮਾਨ ਲੈ ਕੇ ਜਾਣਾ ਸੀ, ਇੱਟਾਂ ਹੋਣ, ਸੀਮੈਂਟ ਹੋਵੇ, ਸਾਰਾ ਸਮਾਨ ਇਹਨਾਂ ਨੌਜਵਾਨਾਂ ਨੇ ਮੋਢਿਆਂ 'ਤੇ ਚੁੱਕ ਕੇ ਦਿਨ ਭਰ ਪੈਦਲ ਚੱਲ ਕੇ ਉਹਨਾਂ ਜੰਗਲਾਂ 'ਚੋਂ ਗਏ, ਖੁਦ ਮਿਹਨਤ ਕਰਕੇ ਉਸ ਪਿੰਡ ਵਿੱਚ ਸ਼ੌਚਾਲਿਆ ਬਣਾਏ ਅਤੇ ਇਹਨਾਂ ਨੌਜਵਾਨਾਂ ਨੇ ਦੂਰ ਦਰਾਜ ਜੰਗਲ 'ਚ ਇੱਕ ਛੋਟੇ ਜਿਹੇ ਪਿੰਡ ਨੂੰ ਓਪਨ ਡੈਫੀਕੇਸ਼ਨ ਫ੍ਰੀ ਕੀਤਾ। ਇਸੇ ਕਰਕੇ ਕੇਰਲ ਓਪਨ ਡੈਫੀਕੇਸ਼ਨ ਫ੍ਰੀ ਹੋ ਰਿਹਾ ਹੈ। ਗੁਜਰਾਤ ਵਿੱਚ ਵੀ ਸਾਰੀਆਂ ਨਗਰਪਾਲਿਕਾਵਾਂ, ਮਹਾਨਗਰਪਾਲਿਕਾਵਾਂ ਸ਼ਾਇਦ 150 ਤੋਂ ਜ਼ਿਆਦਾ ਨੇ, ਓਪਨ ਡੈਫੀਕੇਸ਼ਨ ਫ੍ਰੀ ਐਲਾਨੀਆਂ ਗਈਆਂ ਨੇ। 10 ਜ਼ਿਲ੍ਹੇ ਵੀ ਓਪਨ ਡੈਫੀਕੇਸ਼ਨ ਫ੍ਰੀ ਕੀਤੇ ਗਏ ਨੇ। ਹਰਿਆਣਾ ਤੋਂ ਵੀ ਖੁਸ਼ਖਬਰੀ ਆਈ ਹੈ। ਹਰਿਆਣਾ ਵੀ 1 ਨਵੰਬਰ ਨੂੰ ਗੋਲਡਨ ਜੁਬਲੀ ਮਨਾਉਣ ਜਾ ਰਿਹਾ ਅਤੇ ਉਹਨਾਂ ਦਾ ਫੈਸਲਾ ਹੈ ਕਿ ਉਹ ਕੁਝ ਹੀ ਮਹੀਨਿਆਂ 'ਚ ਪੂਰੇ ਰਾਜ ਨੂੰ ਓਪਨ ਡੈਫੀਕੇਸ਼ਨ ਫ੍ਰੀ ਕਰ ਦੇਣਗੇ। ਉਹਨਾਂ ਨੇ 7 ਜ਼ਿਲ੍ਹੇ ਪੂਰੇ ਕਰ ਦਿੱਤੇ ਨੇ। ਸਾਰੇ ਰਾਜਾਂ 'ਚ ਤੇਜ਼ੀ ਨਾਲ ਕੰਮ ਚੱਲ ਰਿਹਾ। ਮੈਂ ਕੁਝ ਦਾ ਹੀ ਉਲੇਖ ਕੀਤਾ। ਮੈਂ ਇਹਨਾਂ ਸਾਰੇ ਰਾਜਾਂ ਦੇ ਨਾਗਰਿਕਾਂ ਨੂੰ ਇਸ ਮਹਾਨ ਕਾਰਜ ਨਾਲ ਜੁੜਨ ਲਈ, ਦੇਸ਼ ਵਿੱਚੋਂ ਗੰਦਗੀ ਰੂਪੀ ਹਨੇਰਾ ਮਿਟਾਉਣ ਦੇ ਕੰਮ 'ਚ ਯੋਗਦਾਨ ਦੇਣ ਲਈ ਦਿਲੋਂ ਅਭਿਨੰਦਨ ਦਿੰਦਾ। ਮੇਰੇ ਪਿਆਰੇ ਦੇਸ਼ ਵਾਸੀਓ, ਸਰਕਾਰ ਵਿੱਚ ਯੋਜਨਾਵਾਂ ਤਾਂ ਬਹੁਤ ਹੁੰਦੀਆਂ ਨੇ ਅਤੇ ਪਹਿਲੀ ਯੋਜਨਾ ਤੋਂ ਬਾਅਦ ਉਸੇ ਦੇ ਅਨੁਰੂਪ ਦੂਜੀ ਚੰਗੀ ਯੋਜਨਾ ਆਵੇ ਤਾਂ ਪਹਿਲੀ ਯੋਜਨਾ ਛੱਡੀ ਹੁੰਦੀ ਹੈ, ਪਰ ਆਮ ਤੌਰ ਉੱਪਰ ਇਹਨਾਂ ਚੀਜ਼ਾਂ ਉੱਪਰ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਪੁਰਾਣੀ ਯੋਜਨਾ ਵੀ ਚੱਲਦੀ ਰਹਿੰਦੀ ਹੈ, ਨਵੀਂ ਯੋਜਨਾ ਵੀ ਚੱਲਦੀ ਰਹਿੰਦੀ ਹੈ ਅਤੇ ਆਉਣ ਵਾਲੀ ਯੋਜਨਾ ਦੀ ਉਡੀਕ ਵੀ ਹੁੰਦੀ ਰਹਿੰਦੀ ਹੈ, ਇਹ ਚੱਲਦਾ ਰਹਿੰਦਾ ਹੈ। ਸਾਡੇ ਦੇਸ਼ 'ਚ ਜਿਨ੍ਹਾਂ ਘਰਾਂ 'ਚ ਗੈਸ ਦਾ ਚੁੱਲ੍ਹਾ ਹੋਵੇ, ਜਿਨ੍ਹਾਂ ਘਰਾਂ 'ਚ ਬਿਜਲੀ ਹੋਵੇ, ਅਜਿਹੇ ਘਰਾਂ ਨੂੰ ਕੈਰੋਸੀਨ ਦੀ ਤਾਂ ਜ਼ਰੂਰਤ ਹੀ ਨਹੀਂ। ਪਰ ਸਰਕਾਰ 'ਚ ਕੌਣ ਪੁੱਛਦਾ? ਕੈਰੋਸੀਨ ਵੀ ਜਾ ਰਿਹਾ, ਗੈਸ ਵੀ ਜਾ ਰਹੀ ਹੈ, ਬਿਜਲੀ ਵੀ ਜਾ ਰਹੀ ਹੈ ਅਤੇ ਫਿਰ ਵਿਚੋਲੇ ਨੂੰ ਮਲਾਈ ਖਾਣ ਦਾ ਮੌਕਾ ਮਿਲ ਜਾਂਦਾ। ਮੈਂ ਹਰਿਆਣਾ ਪ੍ਰਦੇਸ਼ ਦਾ ਅਭਿਨੰਦਨ ਕਰਨਾ ਚਾਹੁੰਦਾ, ਉਹਨਾਂ ਨੇ ਇੱਕ ਬੀੜਾ ਚੁੱਕਿਆ ਹਰਿਆਣਾ ਪ੍ਰਦੇਸ਼ ਨੂੰ ਕੈਰੋਸੀਨ ਮੁਕਤ ਕਰਨ ਦਾ। ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਕੋਲ ਬਿਜਲੀ ਹੈ, ਆਧਾਰ ਨੰਬਰ ਨਾਲ ਉਹਨਾਂ ਨੂੰ ਵੇਰੀਫਾਈ ਕੀਤਾ ਗਿਆ ਅਤੇ ਹੁਣ ਤੱਕ ਮੈਂ ਸੁਣਿਆ ਕਿ 7 ਜਾਂ 8 ਜ਼ਿਲ੍ਹੇ ਕੈਰੋਸੀਨ ਫ੍ਰੀ ਕਰ ਦਿੱਤੇ ਗਏ ਨੇ। ਜਿਸ ਪ੍ਰਕਾਰ ਉਹਨਾਂ ਨੇ ਇਸ ਕੰਮ ਨੂੰ ਹੱਥ ਵਿੱਚ ਲਿਆ, ਮੈਨੂੰ ਵਿਸ਼ਵਾਸ ਹੈ ਕਿ ਪੂਰਾ ਰਾਜ ਬਹੁਤ ਛੇਤੀ ਕੈਰੋਸੀਨ ਫ੍ਰੀ ਹੋ ਜਾਏਗਾ। ਕਿੰਨਾ ਵੱਡਾ ਬਦਲਾਅ ਆਏਗਾ, ਚੋਰੀ ਰੁਕੇਗੀ, ਵਾਤਾਵਰਣ ਨੂੰ ਲਾਭ ਹੋਏਗਾ, ਸਾਡੀ ਫੋਰਨ ਐਕਸਚੇਂਜ ਦੀ ਬੱਚਤ ਹੋਏਗੀ ਅਤੇ ਲੋਕਾਂ ਦੀ ਸੁਵਿਧਾ ਵਧੇਗੀ। ਹਾਂ, ਤਕਲੀਫ ਹੋਏਗੀ ਤਾਂ ਵਿਚੋਲੀਆਂ ਨੂੰ ਹੋਏਗੀ, ਬੇਈਮਾਨਾਂ ਨੂੰ ਹੋਏਗੀ। ਮੇਰੇ ਪਿਆਰੇ ਦੇਸ਼ ਵਾਸੀਓ, ਮਹਾਤਮਾ ਗਾਂਧੀ ਸਾਡੇ ਸਾਰਿਆਂ ਲਈ ਹਮੇਸ਼ਾ ਮਾਰਗਦਰਸ਼ਕ ਰਹੇ ਨੇ। ਉਹਨਾਂ ਦੀ ਹਰ ਗੱਲ ਅੱਜ ਵੀ ਦੇਸ਼ ਕਿੱਥੇ ਜਾਣਾ ਚਾਹੀਦਾ, ਕਿਵੇਂ ਜਾਣਾ ਚਾਹੀਦਾ, ਇਹਦੇ ਲਈ ਮਾਪਦੰਡ ਤੈਅ ਕਰਦੀ ਹੈ। ਗਾਂਧੀ ਜੀ ਕਹਿੰਦੇ ਸਨ, ਤੁਸੀਂ ਜਦ ਵੀ ਕੋਈ ਯੋਜਨਾ ਬਣਾਓ ਤਾਂ ਸਭ ਤੋਂ ਪਹਿਲਾਂ ਉਸ ਗਰੀਬ ਅਤੇ ਕਮਜ਼ੋਰ ਦਾ ਚਿਹਰਾ ਯਾਦ ਕਰੋ। ਅਤੇ ਫਿਰ ਇਹ ਤੈਅ ਕਰੋ ਕਿ ਤੁਸੀਂ ਜੋ ਕਰਨ ਜਾ ਰਹੇ ਹੋ ਉਸ ਨਾਲ ਉਸ ਗਰੀਬ ਨੂੰ ਕੋਈ ਲਾਭ ਹੋਏਗਾ ਕਿ ਨਹੀਂ ਹੋਏਗਾ, ਕਿਤੇ ਉਹਦਾ ਨੁਕਸਾਨ ਤਾਂ ਨਹੀਂ ਹੋ ਜਾਏਗਾ। ਇਸ ਮਾਪਦੰਡ ਦੇ ਆਧਾਰ ਉੱਪਰ ਤੁਸੀਂ ਫੈਸਲਾ ਕਰੋ। ਸਮੇਂ ਦੀ ਮੰਗ ਹੈ ਕਿ ਸਾਨੂੰ ਹੁਣ ਦੇਸ਼ ਦੇ ਗਰੀਬਾਂ ਦੀ ਐਸਪੀਰੇਸ਼ਨ ਦਾ ਧਿਆਨ ਦੇਣਾ ਹੋਏਗਾ, ਉਹਨੂੰ ਐਡਰੈਸ ਕਰਨਾ ਹੀ ਪਏਗਾ। ਮੁਸੀਬਤਾਂ ਤੋਂ ਮੁਕਤੀ ਮਿਲੇ ਉਹਦੇ ਲਈ ਸਾਨੂੰ ਇੱਕ ਤੋਂ ਬਾਅਦ ਇੱਕ ਕਦਮ ਚੁੱਕਣੇ ਹੀ ਪੈਣਗੇ। ਸਾਡੀ ਪੁਰਾਣੀ ਸੋਚ ਕੁਝ ਵੀ ਹੋਵੇ ਪਰ ਸਮਾਜ ਨੂੰ ਬੇਟੇ ਬੇਟੀ ਦੇ ਭੇਦਭਾਵ ਤੋਂ ਮੁਕਤ ਕਰਨਾ ਹੀ ਪੈਣਾ ਹੈ। ਹੁਣ ਸਕੂਲਾਂ 'ਚ ਬੱਚਿਆਂ ਲਈ ਵੀ ਟੋਇਲੈਟ ਹੈ, ਬੱਚਿਆਂ ਲਈ ਵੀ ਟੋਇਲੈਟ ਹੈ। ਸਾਡੀਆਂ ਬੇਟੀਆਂ ਲਈ ਭੇਦਭਾਵ ਮੁਕਤ ਭਾਰਤ ਦੀ ਅਨੁਭੂਤੀ ਦਾ ਮੌਕਾ ਹੈ। ਸਰਕਾਰ ਵੱਲੋਂ ਟੀਕਾਕਰਨ ਤਾਂ ਹੁੰਦਾ ਹੀ ਹੈ ਪਰ ਫਿਰ ਵੀ ਲੱਖਾਂ ਬੱਚੇ ਟੀਕਾਕਰਨ ਤੋਂ ਰਹਿ ਜਾਂਦੇ ਨੇ, ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਨੇ। ਮਿਸ਼ਨ ਇੰਦਰਧਨੁਸ਼ ਟੀਕਾਕਰਨ ਦੀ ਇੱਕ ਅਜਿਹੀ ਮੁਹਿੰਮ ਜੋ ਰਹਿ ਗਏ ਬੱਚਿਆਂ ਨੂੰ ਵੀ ਸਮੇਟਣ ਲਈ ਲੱਗਾ ਹੈ, ਜੋ ਬੱਚਿਆਂ ਨੂੰ ਗੰਭੀਰ ਰੋਗਾਂ ਤੋਂ ਮੁਕਤੀ ਲਈ ਤਾਕਤ ਦਿੰਦਾ ਹੈ। 21ਵੀਂ ਸਦੀ ਹੋਵੇ ਅਤੇ ਪਿੰਡ 'ਚ ਹਨੇਰਾ ਹੋਵੇ, ਹੁਣ ਨਹੀਂ ਚੱਲ ਸਕਦਾ। ਇਸ ਲਈ ਪਿੰਡਾਂ ਨੂੰ ਹਨੇਰੇ ਤੋਂ ਮੁਕਤ ਕਰਨ ਲਈ ਪਿੰਡ ਪਿੰਡ ਬਿਜਲੀ ਪਹੁੰਚਾਉਣ ਦੀ ਵੱਡੀ ਮੁਹਿੰਮ ਸਫਲਤਾ ਨਾਲ ਅੱਗੇ ਵੱਧ ਰਹੀ ਹੈ, ਸਮੇਂ ਸੀਮਾ 'ਚ ਅੱਗੇ ਵੱਧ ਰਹੀ ਹੈ। ਆਜ਼ਾਦੀ ਦੇ ਇੰਨੇ ਸਾਲਾਂ ਮਗਰੋਂ ਗਰੀਬ ਮਾਂ ਲੱਕੜ ਦੇ ਚੁੱਲ੍ਹੇ ਅੱਗੇ ਰੋਟੀ ਪਕਾ ਕੇ ਦਿਨ 'ਚ 400 ਸਿਗਰਟ ਦਾ ਧੂੰਆਂ ਆਪਣੇ ਸਰੀਰ 'ਚ ਲੈ ਜਾਏ, ਉਹਦੀ ਸਿਹਤ ਦਾ ਕੀ ਹੋਏਗਾ? ਕੋਸ਼ਿਸ਼ ਹੈ ਕਿ 5 ਕਰੋੜ ਪਰਿਵਾਰਾਂ ਨੂੰ ਧੂੰਏ ਤੋਂ ਮੁਕਤ ਜ਼ਿੰਦਗੀ ਦੇਣ ਲਈ ਸਫਲਤਾ ਨਾਲ ਅਸੀਂ ਅੱਗੇ ਵੱਧ ਰਹੇ ਹਾਂ। ਛੋਟਾ ਵਪਾਰੀ, ਛੋਟਾ ਕਾਰੋਬਾਰੀ, ਸਬਜ਼ੀ ਵੇਚਣ ਵਾਲਾ, ਦੁੱਧ ਵੇਚਣ ਵਾਲਾ, ਨਾਈ ਦੀ ਦੁਕਾਨ ਚਲਾਉਣ ਵਾਲਾ ਸ਼ਾਹੂਕਾਰਾਂ ਦੇ ਵਿਆਜ ਦੇ ਚੱਕਰ 'ਚ ਐਸਾ ਫਸਿਆ ਰਹਿੰਦਾ ਸੀ। ਮੁਦਰਾ ਯੋਜਨਾ, ਜਨਧਨ ਅਕਾਊਂਟ, ਸਟੈਂਡ ਅਪ ਯੋਜਨਾ, ਇਹ ਵਿਆਜਖੋਰਾਂ ਤੋਂ ਮੁਕਤੀ ਦਾ ਇੱਕ ਸਫਲ ਅਭਿਆਨ ਹੈ। ਆਧਾਰ ਦੁਆਰਾ ਬੈਂਕਾਂ 'ਚ ਸਿੱਧੇ ਪੈਸਾ ਜਮ੍ਹਾਂ ਕਰਾਉਣਾ, ਹੱਕਦਾਰ ਨੂੰ, ਲਾਭਾਰਥੀ ਨੂੰ ਸਿੱਧੇ ਪੈਸੇ ਮਿਲਣ, ਸਾਧਾਰਨ ਬੰਦੇ ਦੀ ਜ਼ਿੰਦਗੀ 'ਚ ਇਹ ਵਿਚੋਲੀਆਂ ਤੋਂ ਮੁਕਤੀ ਦਾ ਮੌਕਾ ਹੈ। ਇੱਕ ਅਜਿਹਾ ਅਭਿਆਨ ਚਲਾਉਣਾ ਜਿਸ ਵਿੱਚ ਸਿਰਫ ਸੁਧਾਰ ਅਤੇ ਪਰਿਵਰਤਨ ਨਹੀਂ, ਸਮੱਸਿਆ ਤੋਂ ਮੁਕਤੀ ਦਾ ਰਾਹ ਪੈਦਾ ਕਰਨਾ ਹੈ, ਅਤੇ ਇਹ ਹੋ ਰਿਹਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਕੱਲ੍ਹ 31 ਅਕਤੂਬਰ ਇਸ ਦੇਸ਼ ਦੇ ਮਹਾਂਪੁਰਸ਼, ਭਾਰਤ ਦੀ ਏਕਤਾ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਦਾ ਮੰਤਰ ਬਣਾਇਆ, ਜੀ ਕੇ ਵਿਖਾਇਆ, ਅਜਿਹੇ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਜਯੰਤੀ ਦਿਵਸ ਹੈ। 31 ਅਕਤੂਬਰ ਇੱਕ ਪਾਸੇ ਸਰਦਾਰ ਸਾਹਿਬ ਦੀ ਜਯੰਤੀ ਦਾ ਦਿਵਸ ਹੈ, ਦੇਸ਼ ਦੀ ਏਕਤਾ ਦਾ ਜੀਂਦਾ ਜਾਗਦਾ ਮਹਾਂਪੁਰਸ਼, ਤਾਂ ਦੂਜੇ ਪਾਸੇ ਸ਼੍ਰੀਮਤੀ ਗਾਂਧੀ ਦੀ ਬਰਸੀ ਵੀ ਹੈ। ਮਹਾਂਪੁਰਖਾਂ ਨੂੰ ਅਸੀਂ ਯਾਦ ਤਾਂ ਕਰਦੇ ਹੀ ਹਾਂ, ਕਰਨਾ ਵੀ ਚਾਹੀਦਾ, ਪਰ ਪੰਜਾਬ ਦੇ ਇੱਕ ਸੱਜਣ ਦਾ ਫੋਨ, ਉਹਨਾਂ ਦੀ ਪੀੜ ਮੈਨੂੰ ਵੀ ਛੂ ਗਈ।
ਪ੍ਰਧਾਨ ਮੰਤਰੀ ਜੀ ਨਮਸਕਾਰ, ਸਰ ਮੈਂ ਜਸਦੀਪ ਬੋਲ ਰਿਹਾ ਹਾਂ ਪੰਜਾਬ ਸੇ। ਸਰ ਜੈਸਾ ਕਿ ਆਪ ਜਾਣਤੇ ਹੈ ਕਿ 31 ਤਾਰੀਖ ਕੋ ਸਰਦਾਰ ਪਟੇਲ ਜੀ ਕਾ ਜਨਮ ਦਿਨ ਹੈ। ਸਰਦਾਰ ਪਟੇਲ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਨੂੰ ਜੋੜਨ ਲਈ ਬਿਤਾ ਦਿੱਤੀ, ਐਂਡ ਉਹ ਇਸ ਮੁਹਿੰਮ ਵਿੱਚ ਆਈ ਥਿੰਕ ਸਫਲ ਵੀ ਹੋਏ। ਹੀ ਬ੍ਰੋਟ ਐਵਰੀਬਡੀ ਟੂਗੈਦਰ। ਵੀ ਕਾਲ ਇਟ ਆਇਰਨੀ ਔਰ ਵੀ ਕਾਲ ਇਟ ਇੱਕ ਬੁਰੀ ਕਿਸਮਤ ਕਹੇ ਦੇਸ਼ ਕੀ, ਕਿ ਉਸੇ ਦਿਨ ਇੰਦਰਾ ਗਾਂਧੀ ਜੀ ਕੀ ਹੱਤਿਆ ਵੀ ਹੋ ਗਈ। ਐਂਡ ਜੈਸਾ ਹਮ ਸਭ ਕੋ ਪਤਾ ਹੈ ਕਿ ਉਨਕੀ ਹੱਤਿਆ ਕੇ ਬਾਅਦ ਦੇਸ਼ ਮੇਂ ਕੈਸੇ ਇਵੈਂਟਸ ਹੋਏ। ਸਰ ਮੈਂ ਇਹ ਕਹਿਣਾ ਚਾਹਤਾ ਥਾ ਕਿ ਹਮ ਐਸੇ ਦੁਰਭਾਗਯ ਪੂਰਨ ਜੋ ਇਵੈਂਟਸ ਹੋਤੇ ਹੈ, ਜੋ ਘਟਨਾਏ ਹੋਤੀ ਹੈ, ਇਨਕੋ ਕੈਸੇ ਰੋਕ ਸਕਤੇ।
ਮੇਰੇ ਪਿਆਰੇ ਦੇਸ਼ ਵਾਸੀਓ, ਇਹ ਦਰਦ ਇੱਕ ਵਿਅਕਤੀ ਦਾ ਨਹੀਂ, ਇੱਕ ਸਰਕਾਰ, ਸਰਦਾਰ ਵੱਲਭ ਭਾਈ ਪਟੇਲ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਚਾਣਕਿਆ ਤੋਂ ਬਾਅਦ ਦੇਸ਼ ਨੂੰ ਇੱਕ ਕਰਨ ਦਾ ਭਾਗੀਰਥ ਕੰਮ ਸਰਦਾਰ ਵੱਲਭ ਭਾਈ ਪਟੇਲ ਨੇ ਕੀਤਾ। ਆਜ਼ਾਦ ਹਿੰਦੁਸਤਾਨ ਨੂੰ ਇੱਕ ਝੰਡੇ ਹੇਠਾਂ ਲਿਆਉਣ ਦਾ ਸਫਲ ਯਤਨ, ਇੰਨਾ ਵੱਡਾ ਭਾਗੀਰਥ ਕੰਮ ਜਿਸ ਮਹਾਂਪੁਰਖ ਨੇ ਕੀਤਾ, ਉਸ ਮਹਾਂਪੁਰਖ ਨੂੰ ਸ਼ਤ ਸ਼ਤ ਨਮਨ। ਪਰ ਇਹ ਪੀੜ ਵੀ ਤਾਂ ਹੈ ਕਿ ਸਰਦਾਰ ਸਾਹਿਬ ਏਕਤਾ ਲਈ ਜੀਂਦੇ ਰਹੇ, ਏਕਤਾ ਲਈ ਜੂਝਦੇ ਰਹੇ। ਏਕਤਾ ਉਹਨਾਂ ਦੀ ਪ੍ਰਾਥਮਿਕਤਾ ਪਹਿਲ ਹੋਣ ਕਾਰਨ ਕਈਆਂ ਦੀ ਨਾਰਾਜ਼ਗੀ ਦੇ ਸ਼ਿਕਾਰ ਵੀ ਰਹੇ, ਪਰ ਏਕਤਾ ਦੇ ਮਾਰਗ ਨੂੰ ਕਦੇ ਨਹੀਂ ਛੱਡਿਆ। ਪਰ ਉਸੇ ਸਰਦਾਰ ਦੀ ਜਨਮ ਜਯੰਤੀ ਉੱਪਰ ਹਜ਼ਾਰਾਂ ਸਰਦਾਰਾਂ ਦੇ ਪਰਿਵਾਰਾਂ ਨੂੰ ਸ਼੍ਰੀਮਤੀ ਗਾਂਧੀ ਦੀ ਹੱਤਿਆ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਏਕਤਾ ਲਈ ਜੀਵਨ ਭਰ ਜੀਣ ਵਾਲੇ ਉਸ ਮਹਾਂਪੁਰਖ ਦੇ ਜਨਮ ਦਿਨ ਉੱਪਰ ਹੀ, ਅਤੇ ਸਰਦਾਰ ਦੇ ਹੀ ਜਨਮ ਦਿਨ ਉੱਪਰ ਸਰਦਾਰਾਂ ਦੇ ਨਾਲ ਜ਼ੁਲਮ। ਇਤਿਹਾਸ ਦਾ ਇੱਕ ਪੰਨਾ ਸਾਨੂੰ ਸਾਰਿਆਂ ਨੂੰ ਦਰਦ ਦਿੰਦਾ ਹੈ, ਪਰ ਇਹਨਾਂ ਸੰਕਟਾਂ ਵਿੱਚ ਵੀ ਏਕਤਾ ਦੇ ਮੰਤਰ ਨੂੰ ਲੈ ਕੇ ਅੱਗੇ ਵਧਣਾ ਹੈ। ਵਿਵਿਧਤਾ ਦੀ ਏਕਤਾ, ਇਹੀ ਦੇਸ਼ ਦੀ ਤਾਕਤ ਹੈ। ਭਾਸ਼ਾਵਾਂ ਅਨੇਕ ਹੋਣ, ਜਾਤੀਆਂ ਅਨੇਕ ਹੋਣ, ਪਹਿਰਾਵੇ ਅਨੇਕ ਹੋਣ, ਖਾਣ ਪੀਣ ਅਨੇਕ ਹੋਣ, ਪਰ ਅਨੇਕਤਾ ਚ ਏਕਤਾ, ਇਹ ਭਾਰਤ ਦੀ ਤਾਕਤ ਹੈ, ਭਾਰਤ ਦੀ ਵਿਸ਼ੇਸ਼ਤਾ ਹੈ। ਹਰ ਪੀੜ੍ਹੀ ਦਾ ਫਰਜ਼ ਹੈ, ਹਰ ਸਰਕਾਰ ਦੀ ਜ਼ਿੰਮੇਦਾਰੀ ਹੈ ਕਿ ਅਸੀਂ ਦੇਸ਼ ਦੇ ਹਰ ਕੋਨੇ 'ਚ ਏਕਤਾ ਦੇ ਮੌਕੇ ਲੱਭੀਏ, ਏਕਤਾ ਦੇ ਤੱਤ ਨੂੰ ਉਭਾਰੀਏ। ਵੱਖਰੇਵੇਂ ਵਾਲੀ ਸੋਚ, ਵੱਖਰੇਵੇਂ ਵਾਲੀ ਪ੍ਰਵਿਰਤੀ ਤੋਂ ਅਸੀਂ ਵੀ ਬਚੀਏ, ਦੇਸ਼ ਨੂੰ ਵੀ ਬਚਾਈਏ। ਸਰਦਾਰ ਸਾਹਿਬ ਨੇ ਸਾਨੂੰ ਇੱਕ ਭਾਰਤ ਦਿੱਤਾ, ਸਾਡੀ ਸਾਰਿਆਂ ਦੀ ਜ਼ਿੰਮੇਦਾਰੀ ਹੈ ਸ਼੍ਰੇਸ਼ਠ ਭਾਰਤ ਬਣਾਉਣਾ। ਏਕਤਾ ਦਾ ਮੂਲ ਮੰਤਰ ਹੀ ਸ਼੍ਰੇਸ਼ਠ ਭਾਰਤ ਦੀ ਮਜ਼ਬੂਤ ਨੀਂਹ ਬਣਾਉਂਦਾ ਹੈ। ਸਰਦਾਰ ਸਾਹਿਬ ਦੀ ਜੀਵਨ ਯਾਤਰਾ ਦਾ ਆਰੰਭ ਕਿਸਾਨਾਂ ਦੇ ਸੰਘਰਸ਼ ਤੋਂ ਹੋਇਆ ਸੀ। ਸਰਦਾਰ ਸਾਹਿਬ ਕਿਸਾਨ ਦੇ ਬੇਟੇ ਸਨ। ਆਜ਼ਾਦੀ ਦੇ ਅੰਦੋਲਨ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਸਰਦਾਰ ਸਾਹਿਬ ਦੀ ਬਹੁਤ ਵੱਡੀ ਅਹਿਮ ਭੂਮਿਕਾ ਰਹੀ। ਆਜ਼ਾਦੀ ਦੇ ਅੰਦੋਲਨ ਨੂੰ ਪਿੰਡਾਂ 'ਚ ਤਾਕਤ ਦਾ ਰੂਪ ਬਣਾਉਣਾ ਸਰਦਾਰ ਸਾਹਿਬ ਦੀ ਸਫਲ ਕੋਸ਼ਿਸ਼ ਸੀ। ਉਹਨਾਂ ਦੀ ਸੰਗਠਿਤ ਸ਼ਕਤੀ, ਕੌਸ਼ਲ ਦਾ ਨਤੀਜਾ ਸੀ। ਪਰ ਸਰਦਾਰ ਸਾਹਿਬ ਸਿਰਫ ਸੰਘਰਸ਼ ਦੇ ਵਿਅਕਤੀ ਸਨ, ਅਜਿਹਾ ਨਹੀਂ, ਉਹ ਸਮੂਹ ਰਚਨਾ ਦੇ ਵਿਅਕਤੀ ਵੀ ਸਨ। ਅੱਜ ਕਦੇ ਕਦੇ ਅਸੀਂ ਲੋਕ ਅਮੁੱਲ ਦਾ ਨਾਂ ਤਾਂ ਸੁਣਦੇ ਹਾਂ। ਅਮੁੱਲ ਦੇ ਹਰ ਪ੍ਰੋਡਕਟ ਤੋਂ ਅੱਜ ਹਿੰਦੁਸਤਾਨ ਅਤੇ ਹਿੰਦੁਸਤਾਨ ਦੇ ਬਾਹਰ ਦੇ ਲੋਕ ਵੀ ਜਾਣੂ ਨੇ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਹੈ ਕਿ ਸਰਦਾਰ ਸਾਹਿਬ ਦੀ ਦ੍ਰਿਵ ਦ੍ਰਿਸ਼ਟੀ ਸੀ, ਉਹਨਾਂ ਨੇ ਕੋਆਪਰੇਟਿਵ ਮਿਲਕ ਪ੍ਰੋਡਕਸ਼ਨ ਯੂਨੀਅਨ ਦੀ ਕਲਪਨਾ ਕੀਤੀ ਸੀ। ਅਤੇ ਖੇੜਾ ਡਿਸਟ੍ਰਿਕਟ ਉਸ ਵੇਲੇ ਕੈਰਾ ਡਿਸਟ੍ਰਿਕਟ ਬੋਲਿਆ ਜਾਂਦਾ ਸੀ। 1942 'ਚ ਇਸ ਵਿਚਾਰ ਨੂੰ ਉਹਨਾਂ ਨੇ ਬਲ ਦਿੱਤਾ ਸੀ। ਉਹ ਸਾਕਾਰ ਰੂਪ, ਅੱਜ ਦਾ ਅਮੁੱਲ, ਕਿਸਾਨਾਂ ਦੀ ਸਮ੍ਰਿੱਧੀ ਦੀ ਰਚਨਾ ਸਰਦਾਰ ਸਾਹਿਬ ਨੇ ਕਿਵੇਂ ਕੀਤੀ ਸੀ, ਉਹਦੀ ਇੱਕ ਜੀਂਦੀ ਜਾਗਦੀ ਮਿਸਾਲ ਸਾਡੇ ਸਾਹਮਣੇ ਹੈ। ਮੈਂ ਸਰਦਾਰ ਸਾਹਿਬ ਨੂੰ ਸਨਮਾਨ ਦੇ ਨਾਲ ਆਪਣੀ ਸ਼ਰਧਾਂਜਲੀ ਦੇਣਾ। ਅਤੇ ਇਸ ਏਕਤਾ ਦਿਵਸ ਉੱਪਰ 31 ਅਕਤੂਬਰ ਨੂੰ ਅਸੀਂ ਜਿੱਥੇ ਵੀ ਹੋਈਏ ਸਰਦਾਰ ਸਾਹਿਬ ਨੂੰ ਯਾਦ ਕਰੀਏ, ਏਕਤਾ ਦਾ ਸੰਕਲਪ ਕਰੀਏ। ਮੇਰੇ ਪਿਆਰੇ ਦੇਸ਼ ਵਾਸੀਓ, ਇਸ ਦੀਵਾਲੀ ਦੀ ਲੜੀ ਵਿੱਚ ਕਾਰਤਿਕ ਪੂਰਨਿਮਾ ਇਹ ਪ੍ਰਕਾਸ਼ ਉਤਸਵ ਦਾ ਪਰਵ ਹੀ ਹੈ। ਗੁਰੂ ਨਾਨਕ ਦੇਵ, ਉਹਨਾਂ ਦੀ ਸਿੱਖਿਆ ਦੀਖਿਆ ਪੂਰੀ ਮਾਨਵ ਜਾਤੀ ਲਈ, ਨਾ ਸਿਰਫ ਹਿੰਦੁਸਤਾਨ ਲਈ, ਪੂਰੀ ਮਾਨਵ ਜਾਤੀ ਲਈ ਅੱਜ ਵੀ ਦਿਸ਼ਾ ਦਰਸ਼ਕ ਹੈ। ਸੇਵਾ, ਸੱਚਾਈ ਅਤੇ ਸਰਬੱਤ ਦਾ ਭਲਾ, ਇਹੀ ਤਾਂ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸੀ। ਸ਼ਾਂਤੀ, ਏਕਤਾ, ਸਦਭਾਵਨਾ, ਇਹੀ ਤਾਂ ਮੂਲ ਮੰਤਰ ਸੀ। ਭੇਦਭਾਵ ਹੋਵੇ, ਅੰਧ ਵਿਸ਼ਵਾਸ ਹੋਵੇ, ਕੁਰੀਤੀਆਂ ਹੋਣ, ਇਹਨਾਂ ਤੋਂ ਸਮਾਜ ਨੂੰ ਮੁਕਤੀ ਦਿਵਾਉਣ ਦਾ ਅਭਿਆਨ ਹੀ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹਰ ਗੱਲ ਵਿੱਚ ਸੀ। ਜਦੋਂ ਸਾਡੇ ਇੱਥੇ ਜਾਤ ਪਾਤ, ਊਚ ਨੀਚ, ਇਹਦੀ ਵਿਕ੍ਰਿਤੀ ਚਰਮ ਸੀਮਾ 'ਤੇ ਸੀ, ਉਦੋਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਨੂੰ ਆਪਣਾ ਸਹਿਯੋਗੀ ਚੁਣਿਆ। ਆਓ ਅਸੀਂ ਵੀ, ਗੁਰੂ ਨਾਨਕ ਦੇਵ ਜੀ ਨੇ ਜੋ ਸਾਨੂੰ ਗਿਆਨ ਦਾ ਪ੍ਰਕਾਸ਼ ਦਿੱਤਾ, ਸਾਨੂੰ ਭੇਦਭਾਵ ਛੱਡਣ ਲਈ ਪ੍ਰੇਰਣਾ ਦਿੰਦਾ ਹੈ, ਭੇਦਭਾਵ ਦੇ ਖਿਲਾਫ ਕੁਝ ਕਰਨ ਲਈ ਆਦੇਸ਼ ਦਿੰਦਾ ਹੈ। ਸਭ ਦਾ ਸਾਥ, ਸਭ ਦਾ ਵਿਕਾਸ, ਇਸੇ ਮੰਤਰ ਨੂੰ ਲੈ ਕੇ ਅੱਗੇ ਵਧਣਾ ਹੈ ਤਾਂ ਗੁਰੂ ਨਾਨਕ ਦੇਵ ਜੀ ਤੋਂ ਵਧੀਆ ਸਾਡਾ ਮਾਰਗਦਰਸ਼ਕ ਕੌਣ ਹੋ ਸਕਦਾ ਹੈ। ਮੈਂ ਗੁਰੂ ਨਾਨਕ ਦੇਵ ਜੀ ਨੂੰ ਵੀ ਇਹ ਜੋ ਪ੍ਰਕਾਸ਼ ਉਤਸਵ ਆ ਰਿਹਾ ਹੈ ਅੰਤਰ ਮਨ ਤੋਂ ਪ੍ਰਣਾਮ ਕਰਦਾ। ਮੇਰੇ ਪਿਆਰੇ ਦੇਸ਼ ਵਾਸੀਓ, ਫਿਰ ਇੱਕ ਵਾਰ ਦੇਸ਼ ਦੇ ਜਵਾਨਾਂ ਦੇ ਨਾਮ ਇਹ ਦੀਵਾਲੀ। ਇਸ ਦੀਵਾਲੀ ਉੱਪਰ ਤੁਹਾਨੂੰ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ। ਤੁਹਾਡੇ ਸੁਪਨੇ, ਤੁਹਾਡੇ ਸੰਕਲਪ ਹਰ ਤਰ੍ਹਾਂ ਦੇ ਨਾਲ ਸਫਲ ਹੋਣ, ਤੁਹਾਡਾ ਜੀਵਨ ਸੁੱਖ ਚੈਨ ਦੀ ਜ਼ਿੰਦਗੀ ਵਾਲਾ ਬਣੇ, ਇਹੀ ਤੁਹਾਨੂੰ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ। ਬਹੁਤ ਬਹੁਤ ਧੰਨਵਾਦ।